ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਸਾਡੇ ਨਾਲ ਇੱਕ ਭਾਰਤੀ ਮੂਲ ਦੇ ਅੰਤਰਰਾਸ਼ਟਰੀ ਵਿਦਿਆਰਥੀ ਨੇ ਸਾਂਝ ਬਣਾਈ ਹੈ। ਐਡੀਲੇਡ 'ਚ ਉਹਦੀ ਰਿਹਾਇਸ਼ ਹੈ ਅਤੇ ਉਹਨੇ ਸਾਨੂੰ ਦੱਸਿਆ ਕਿ ਨਸਲਵਾਦ ਨਾਲ ਸੰਬੰਧਿਤ ਇੱਕ ਹਮਲਾ ਹੋਇਆ ਉਹਦੇ 'ਤੇ। ਸੋ ਇਸ ਸਿਲਸਿਲੇ 'ਚ ਅਸੀਂ ਪੁਲਿਸ ਨਾਲ ਵੀ ਸੰਪਰਕ ਕੀਤਾ ਅਤੇ ਉਹਨਾਂ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਕੁਝ ਕਾਰਨਾਂ ਕਰਕੇ ਅਸੀਂ ਇਸ ਨੌਜਵਾਨ ਦਾ ਨਾਂ ਗੁਪਤ ਰੱਖਾਂਗੇ, ਪਰ ਬੋਲਚਾਲ ਨੂੰ ਗੱਲਬਾਤ ਨੂੰ ਸੁਖਾਲਿਆਂ ਕਰਨ ਲਈ ਅਸੀਂ ਉਹਨੂੰ ਜੌਨੀ ਦੇ ਨਾਂ ਨਾਲ ਸੰਬੋਧਨ ਕਰਾਂਗੇ। ਹਾਂਜੀ ਜੌਨੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭਾਜੀ,
ਕੀ ਦੱਸਣਾ ਚਾਹੁੰਦੇ ਹੋ?
ਹਾਂਜੀ ਭਾਜੀ, ਮੈਂ ਦੱਸਣਾ ਚਾਹੁੰਗਾ ਕਿ ਨਸਲਵਾਦੀ ਇੱਕ ਘਟਨਾ ਹੋਈ ਸੀ। ਮੈਂ ਕੰਮ ਫਿਨਿਸ਼ ਕਰਕੇ ਆਪਣਾ ਘਰ ਨੂੰ ਆ ਰਿਹਾ ਸੀ, ਸਟੇਸ਼ਨ ਪਲੇਟਫਾਰਮ 'ਤੇ ਟ੍ਰੇਨ ਨੂੰ ਡਿੱਗਦਾ ਸੀ ਅਤੇ ਇੱਕ ਲੇਡੀ ਆ ਕੇ ਮੈਨੂੰ ਪੁੱਛਦੀ ਹੈ ਵੀ ਤੇਰੀ ਨੈਸ਼ਨੈਲਿਟੀ ਕੀ ਹੈ। ਪਹਿਲੇ ਮੈਂ ਇਗਨੋਰ ਕੀਤਾ, ਜ਼ਿਆਦਾ ਬੋਲਿਆ ਨਹੀਂ ਸੀ, ਤਾਂ ਉਸ ਤੋਂ ਬਾਅਦ ਮੈਨੂੰ ਪੁੱਛਦੀ ਮੈਂ ਫਿਰ ਤੁਹਾਨੂੰ ਦੱਸਿਆ ਕਿ ਮੇਰੀ ਨੈਸ਼ਨੈਲਿਟੀ, ਮਤਲਬ ਮੈਂ ਇੰਡੀਆ ਤੋਂ ਹਾਂ।
ਅਤੇ ਸਾਨੂੰ ਦੱਸੋਗੇ ਜੌਨੀ, ਸਹੀ ਮਾਇਨਿਆਂ 'ਚ ਉਹਨੇ ਤੁਹਾਨੂੰ ਕੀ ਕਿਹਾ, ਕੀ ਗਾਲਾਂ ਕੱਢੀਆਂ?
ਉਹ ਫਿਰ ਗਾਲਾਂ ਕਰਨਾ ਸਟਾਰਟ ਹੋ ਗਈ, ਜਿੱਦਾਂ ਐਫ ਵਰਡ ਯੂਜ਼ ਕਰਨ ਲੱਗ ਪਈ। ਯੂ ਫਕਿੰਗ ਇੰਡੀਅਨ, ਗੋ ਬੈਕ ਟੂ ਯੋਰ ਕੰਟਰੀ, ਯੂ ਫਕਿੰਗ ਬ੍ਰੋਟ ਕੋਰੋਨਾ ਵਾਇਰਸ ਟੂ ਆਰ ਕੰਟਰੀ। ਉਹਨੇ ਇੱਦਾਂ ਦੀਆਂ ਸਾਰੀਆਂ ਬਹੁਤ ਜ਼ਿਆਦਾ ਅਸ਼ਲੀਲ ਗੱਲਾਂ ਉਹਨਾਂ ਨੇ ਕਹੀਆਂ ਸੀ ਨਾ, ਤੁਸੀਂ ਆਪਣੀ ਕੰਟਰੀ 'ਚ ਵਾਪਸ ਚੱਲ ਜਾਓ, ਤੁਸੀਂ ਇੱਥੇ ਕੋਰੋਨਾ ਵਾਇਰਸ ਲੈ ਕੇ ਆਏ ਹੋ, ਇੱਦਾਂ ਦੀਆਂ ਨਾ ਉਹਨੇ ਬਹੁਤ ਜ਼ਿਆਦਾ ਜਿਹੜੀ ਗੱਲਾਂ ਕਰਤੀ ਗਈ ਨਾ। ਮੈਂ ਸੁਣੀ ਕਿ ਅੱਜ ਤਾਂ ਮਤਲਬ ਕਿ ਠੀਕ ਆ, ਅਤੇ ਉਸ ਤੋਂ ਬਾਅਦ ਮੈਂ ਉਹ ਤੋਂ ਥੋੜ੍ਹਾ ਹੱਟ ਕੇ ਪਿੱਛੇ ਹੋ ਗਿਆ ਕਿ ਮੇਰੇ ਉੱਪਰ ਭਰਾਈ ਜਾਏ ਵਾਰ ਵਾਰ। ਮੈਂ ਉਹਨੂੰ ਕਿਹਾ ਵੀ ਸਾਈਡ 'ਤੇ ਹੋ ਜਾ, ਮੇਰੇ ਨੇੜੇ ਨਾ, ਅਤੇ ਮੈਂ ਇੱਦਾਂ ਨਾ ਬੋਲਣਾ, ਮੈਂ ਪੁਲਿਸ ਨੂੰ ਫੋਨ ਕਰ ਦੂੰ। ਮੈਨੂੰ ਅੱਗੋਂ ਕਹਿੰਦਾ ਧਮਕੀ ਨੇ, ਮੈਨੂੰ ਕਹਿੰਦੀ ਕਿਹਾ ਕਰਦੇ ਪੁਲਿਸ ਨੂੰ ਫੋਨ, ਮੈਂ ਪੁਲਿਸ ਨੂੰ ਦੱਸਦੀ ਨਹੀਂ ਹੈਗੀ, ਆਈ ਐਮ ਨੋਟ ਸਕੇਅਰ ਆਫ ਪੁਲਿਸ। ਅਤੇ ਮੈਂ ਕਿਹਾ ਮੈਂ ਤੇ ਰਿਕਾਰਡਿੰਗ ਕਰੂੰਗਾ ਜਿਹੜੇ ਹਿਸਾਬ ਨਾਲ ਤੂੰ ਮੈਨੂੰ ਗੱਲਾਂ ਕਰੀ ਜਾਂਦੀ ਹੈ। ਮੈਂ ਉਹ ਤੋਂ ਦੂਰੀ ਬਣਾਈ ਰੱਖ ਰਿਹਾ ਸੀ, ਮਤਲਬ ਕਿ ਨਹੀਂ ਨੇੜੇ ਆ ਰਹੇ ਸੀ, ਉਸ ਤੋਂ ਬਾਅਦ ਮੈਨੂੰ ਵੀਡੀਓ ਬਣਾ ਰਿਹਾ ਸੀ, ਉਹਦੀ ਵੀਡੀਓ ਬਣਾ ਰਿਹਾ ਸੀ, ਅਤੇ ਉਹ ਮੇਰੇ ਕੋਲ ਆਏ, ਜਸ ਮਤਲਬ ਮੇਰੇ ਉੱਪਰ ਉੱਪਰ ਚੜੀ ਆਏ ਨਾ, ਅਤੇ ਮੈਂ ਉਹਨੂੰ ਕਿਹਾ ਮੇਰੀ ਪਰਸਨਲ ਸਪੇਸ ਹੈ ਸਾਈਡ 'ਤੇ, ਉਹ ਜ਼ਿਆਦਾ ਅੱਗੇ ਨਾ। ਅਤੇ ਉਹਨੇ ਮੇਰਾ, ਮੈਂ ਵੀਡੀਓ ਜਦੋਂ ਵੀ ਬਣਾ ਰਿਹਾ ਸੀ, ਮੇਰਾ ਫੋਨ ਫੜ ਕੇ ਉਹਨੇ ਮਾਰਿਆ ਪਲੇਟਫਾਰਮ 'ਤੇ, ਅਤੇ ਮੇਰਾ ਫੋਨ ਟੁੱਟ ਗਿਆ ਸੀ, ਮਤਲਬ ਕਹਿੰਦਾ ਫੋਨ ਟੁੱਟ ਗਿਆ ਮੇਰਾ।
ਸੋ ਇੱਕ ਜਨਤਕ ਥਾਂ ਸੀ, ਤੁਸੀਂ ਦੱਸ ਰਹੇ ਹੋ ਕਿ ਇਹ ਟ੍ਰੇਨ ਸਟੇਸ਼ਨ ਸੀ, ਉੱਥੇ ਕੋਈ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਸੀ?
ਹਾਂਜੀ, ਉੱਥੇ ਸਾਰੇ ਸੀਸੀਟੀਵੀ ਕੈਮਰੇ ਵਗੈਰਾ ਹੈਗੇ ਨੇ ਉੱਥੇ
ਜੀ।
ਅਤੇ ਮੈਂ ਵੀ ਇੱਕ ਵੀਡੀਓ ਛੋਟੀ ਜਿਹੀ ਬਣਾਈ ਸੀ, ਜਿਹਦੇ ਵਿੱਚ ਉਹਨੇ ਮੇਰੇ, ਜਦੋਂ ਮੇਰਾ ਫੋਨ ਉਹਨੇ ਗ੍ਰੈਬ ਕੀਤਾ ਸੀ, ਉਹਨੇ ਮੇਰੇ ਜਿੱਦਾਂ ਮਤਲਬ ਨਾਲ ਪੰਚ ਵੀ ਕੀਤਾ ਸੀ ਨਾ ਉਸ ਵੇਲੇ, ਅਤੇ ਮੈਂ ਲੈਫਟ ਹੈਂਡ ਲੈਫਟ ਸਾਈਡ ਉਹਦੇ ਬੋਡੀ ਨਾਲ ਮੇਰਾ ਜ਼ਿਆਦਾ ਇੰਟਰੈਕਟ ਹੋਇਆ ਸੀ, ਉਹਦੇ ਨਾਲ ਲੈਫਟ ਫੇਸ ਉਹਨੇ ਪੰਚ ਕੀਤਾ ਸੀ, ਅਤੇ ਪੰਚ ਕਰਕੇ ਉਹਨੇ ਮਤਲਬ ਮੇਰਾ ਫੋਨ ਥੱਲੇ ਸੁੱਟਤਾ ਸੀ। ਫਿਰ ਮੈਂ ਫੋਨ ਗ੍ਰੈਬ ਕਰਨ ਲੱਗਾ ਸੀ ਜਦੋਂ ਥੱਲੇ ਪਿਆ ਸੀ, ਅਤੇ ਉਹ ਮੇਰੇ ਹੋਰ ਉੱਪਰ ਆ ਗਈ, ਫਿਰ ਨਾ ਮੈਨੂੰ ਧੱਕਾ ਮਾਰੇ, ਆਪਣੇ ਸੈਲਫ ਡਿਫੈਂਸ ਸੀ ਉਹਨੂੰ ਵੀ ਧੱਕਾ ਮਾਰਿਆ ਸੀ ਕਿ ਸਾਈਡ 'ਤੇ ਹੋ ਜਾ, ਪਰ ਉਹ ਮੇਰੇ ਜ਼ਿਆਦਾ ਐਗਰੈਸਿਵ ਸੀ। ਮਤਲਬ ਮੈਂ 000 ਕੋਲ ਲਗਾਈ, 000 ਵਾਲਿਆਂ ਨੇ ਪੁਲਿਸ ਵਗੈਰਾ ਕਹਿੰਦੇ ਆ ਰਹੀ ਹੈਗੀ ਹੈ, ਅਤੇ ਉਹਨਾਂ ਮੈਂ ਆਪਰੇਟਰ ਨੂੰ ਸਾਰਾ ਕੁਝ ਦੱਸਦਾ ਰਿਹਾ ਕਿ ਇੱਦਾਂ ਕਰਕੇ ਗੱਲ ਹੋਈ। ਜਦੋਂ ਟ੍ਰੇਨ ਸਟੇਸ਼ਨ 'ਤੇ ਸੀ, ਉਹ ਮੇਰੇ ਪਿੱਛੇ ਪਿੱਛੇ ਭੱਜ ਰਹੀ ਸੀ ਮੈਨੂੰ ਮਾਰਨ ਲਈ, ਅਤੇ ਉਹ ਮੈਨੂੰ ਆਪਰੇਟਰ ਕਹਿ ਰਹੇ ਸੀ ਦੇਖੋ ਸੇਫ ਡਿਸਟੈਂਸ ਮੇਨਟੇਨ ਕਰਕੇ ਰੱਖੋ। ਮਤਲਬ ਕਿ ਬਹੁਤ ਜ਼ਿਆਦਾ ਹੈਰਾਨੀ ਵਾਲੀ ਗੱਲ, ਇੱਦਾਂ ਕਦੀ ਹੋਇਆ ਨਹੀਂ, ਪਹਿਲੀ ਵਾਰ ਇਹਦਾ ਲਾਈਫ 'ਚ ਹੋਇਆ, ਇੱਥੇ ਆ ਕੇ ਕਦੀ ਸੋਚਿਆ ਨਹੀਂ ਸੀ ਇੱਦਾਂ ਹੋਏਗਾ ਮੇਰੇ ਨਾਲ। ਅਤੇ ਉਹ ਜਿੱਦਾਂ ਮੇਰੇ ਪਿੱਛੇ ਪਿੱਛੇ ਭੱਜ ਰਹੀ ਸੀ, ਮੈਂ ਅੱਗੇ ਅੱਗੇ ਭੱਜ ਰਿਹਾ ਸੀ, ਜਿੱਦਾਂ ਮਤਲਬ ਕਿੰਨਾ, ਅਤੇ ਨੇੜੇ ਕੋਈ ਵੀ ਹੈਲਪ ਕਰਨ ਵਾਲੇ ਵੀ ਨਹੀਂ ਸੀ ਇੱਥੇ ਨਾ।
ਅਤੇ ਫਿਰ ਪੁਲਿਸ ਕਿੰਨੀ ਦੇਰ ਬਾਅਦ ਆਈ ਉਸ ਘਟਨਾ ਦੇ?
ਪੁਲਿਸ ਉਹਨਾਂ ਨੇ ਅਬਾਊਟ 10 ਮਿੰਟਸ 10 ਮਿੰਟ ਤਾਂ ਲਏ ਹੋਣੇ ਨਾ, ਅਤੇ ਉਹ ਜੇ ਲੇਡੀ ਸੀ ਜਿਹੜੀ, ਜਦੋਂ ਉਹਨੂੰ ਪਤਾ ਲੱਗਾ ਪੁਲਿਸ ਆਉਣ ਵਾਲੀ ਆ, ਉਹ ਭੱਜਣ ਦੀ ਕੋਸ਼ਿਸ਼ ਕੀਤੀ ਉਹਨੇ, ਉੱਥੋਂ ਇੱਕ ਬੱਸ 'ਤੇ ਚੜ ਗਈ, ਸਟੇਸ਼ਨ ਤੋਂ ਉੱਤਰ ਕੇ ਇੱਕ ਬੱਸ 'ਤੇ ਚੜ ਗਈ ਸੀ। ਫਿਰ ਮੈਂ ਬੱਸ ਵਾਲੇ ਨੂੰ ਦੱਸਿਆ ਸੀ ਕਿ ਇਹਦੇ ਪੁਲਿਸ ਆ ਰਹੀ ਹੈ, ਇਹਨੇ ਇੰਟਰਵਿਊ ਕੀਤਾ ਮੇਰੇ ਨਾਲ, ਅਤੇ ਬੱਸ ਨਾ ਚਲਾਈ ਸਾਡੇ, ਤਾਂ ਉਹਨਾਂ ਨੇ ਫਿਰ ਉਹਨਾਂ ਨੇ ਰੋਕ ਲਿਆ ਸੀ, ਉਹਨਾਂ ਨੇ ਜਾਣ ਨਹੀਂ ਦਿੱਤਾ ਸੀ ਉਹਨੂੰ।
ਕਿਸੇ ਸੱਜਣ ਨੇ, ਕਿਸੇ ਬੰਦੇ ਨੇ ਤੁਹਾਡੀ ਉਸ ਵੇਲੇ ਬਾਂਹ ਫੜੀ, ਮਦਦ ਕਰਨ ਦੀ ਕੋਸ਼ਿਸ਼ ਕੀਤੀ?
ਨਹੀਂ ਜੀ, ਕੋਈ ਨਹੀਂ ਸੀ ਉੱਥੇ, ਨਾ ਇਕੱਲਾ ਹੀ ਸੀ ਮੈਂ। ਅਤੇ
ਇੱਕ ਵੇਲੇ ਦੀ ਗੱਲ, ਰਾਤ ਦੀ,
ਇਹ ਰਾਤ ਦੀ 8:30 ਦੀ ਗੱਲ ਆ, ਅਤੇ ਬੜਾ ਔਖਾ ਸੀ ਉਸ ਟਾਈਮ। ਮੈਂ ਆਪਣਾ, ਉਹਨੇ ਮੇਰੇ ਜਦੋਂ ਪੰਚ ਕੀਤਾ ਸੀ, ਅਤੇ ਮੇਰੀ ਤਾਂ ਉਹਨੇ ਦਸਤਾਰ ਵੀ ਲਾ ਦਿੱਤੀ ਸੀ, ਮਤਲਬ ਢਿੱਲੀ ਹੋ ਗਈ ਇੱਕ ਸਾਈਡ ਤੋਂ, ਤਾਂ ਉਹ ਵੀ ਵਿੱਚ ਹੀ ਆਇਆ ਸੀ ਨਾ। ਮੈਂ ਸਾਰਾ ਕੁਛ ਲਿਖਵਾਇਆ ਸੀ ਪੁਲਿਸ ਨੂੰ ਕਿ ਇੱਦਾਂ ਤਾਂ ਹੋਇਆ, ਕਿ ਮੈਨੂੰ ਕਹਿੰਦੀ ਸੀ ਵੀ ਤੈਨੂੰ ਮੈਂ ਡਿਪੋਰਟ ਕਰਾ ਦੂੰਗੀ ਇੱਥੋਂ, ਆ ਤੇਰੇ ਉੱਪਰ ਮੈਂ ਅਸੋਲਟ ਦਾ ਕੇਸ ਪਾਉਣਾ। ਉਹ ਵੀ ਨਾ ਜਿੱਦਾਂ ਬੜਾ ਬੁਰਾ ਜਿਹਾ ਲੱਗਾ ਕਿ ਆ ਕੀ ਕਰੀ ਜਾਂਦੀ ਹੈ, ਇੱਕ ਉੱਪਰੋਂ ਕਹੀ ਜਾਂਦੀ ਸੀ ਇੱਦਾਂ ਦੀ ਗੱਲਾਂ।
ਖੈਰ ਉਹ ਤਾਂ ਤਫਤੀਸ਼ ਅਧੀਨ ਆ, ਸੀਸੀਟੀਵੀ ਦੇ ਵਿੱਚ ਸਾਰਾ ਕੁਝ ਆਇਆ ਹੀ ਹੋਊ।
ਹਾਂਜੀ ਹਾਂਜੀ, ਉਹ ਤਾਂ ਹੈਗਾ, ਸੀਸੀਟੀਵੀ 'ਚ ਤਾਂ ਸਾਰਾ ਕੁਝ ਆਇਆ ਹੋਊਗਾ ਉੱਥੇ ਨਾ।
ਅਤੇ ਪੁਲਿਸ ਨੇ ਫਿਰ ਉਹਨੂੰ ਮੌਕੇ 'ਤੇ ਗ੍ਰਿਫਤਾਰ ਕੀਤਾ, ਅਤੇ ਉਹਦਾ ਅਗਰੈਸ਼ਨ ਥੋੜ੍ਹਾ ਜਿਹਾ ਘਟਿਆ ਜਦ ਪੁਲਿਸ ਆਈ, ਜਾਂ ਉਸੇ ਤਰ੍ਹਾਂ ਆਪਣਾ ਵਿਵਹਾਰ ਉਹਦਾ ਇਸੇ ਤਰ੍ਹਾਂ ਚੱਲਦਾ ਰਿਹਾ?
ਨਹੀਂ, ਜਦੋਂ ਪੁਲਿਸ ਆਈ ਸੀ ਉਸ ਵੇਲੇ ਵੀ ਉਹ ਮੈਨੂੰ ਗਾਲਾਂ ਹੀ ਕੱਢ ਰਹੀ ਸੀ ਨਾ, ਪਰ ਭੱਜ ਰਹੀ ਸੀ ਦੂਜੇ ਪਾਸੇ, ਗਾਲਾਂ ਕੱਢਦੀ ਰਹਿੰਦੀ ਸੀ। ਫਿਰ ਜਦੋਂ ਪੁਲਿਸ ਨੇ ਉਹਨੂੰ ਫੜ ਲਿਆ, ਫਿਰ ਉੱਥੇ ਰੋਣ ਲੱਗ ਪਏ ਸੀ ਉਹਨਾਂ, ਅਤੇ ਪਰ ਉਹ ਥੋੜ੍ਹੀ ਬੜੀ ਜ਼ਿਆਦਾ ਅਗਰੈਸਿਵ ਸੀ, ਕਿਉਂਕਿ ਪੁਲਿਸ ਨੇ ਉਹਨੂੰ ਆਪਣੀ ਕਾਰ ਵਿੱਚ ਨੇ, ਇੱਕ ਦੂਸਰੀ ਜਿਹੜੀ ਕਾਰ ਹੁੰਦੀ ਜਿਹਦੇ ਵਿੱਚ ਬੰਦ ਹੁੰਦੀ ਪਿੱਛੋਂ, ਉਹਦੇ ਵਿੱਚ ਲੈ ਕੇ ਗਏ ਸੀ। ਬੜੀ ਨਾ ਅਗਰੈਸਿਵ ਤਾਂ ਵੀ ਹੋ ਰਹੀ ਸੀ, ਪੁਲਿਸ
ਜੀ ਤੁਹਾਨੂੰ ਲੱਗਦਾ ਵੀ ਉਹਦੀ ਕੋਈ ਨਸ਼ਾ ਕੀਤਾ ਸੀ ਜਾਂ ਕੋਈ ਸ਼ਰਾਬ ਦੇ ਨਸ਼ੇ ਵਿੱਚ ਸੀ?
ਨਹੀਂ ਜੀ, ਉਹਨੇ ਨਸ਼ਾ ਨਹੀਂ ਲੱਗਦਾ ਕਿਉਂਕਿ ਨਸ਼ਾ ਕੀਤਾ ਹੁੰਦਾ ਤਾਂ ਮੈਂ ਸਟੰਬਲ ਕਰਦਾ, ਥੋੜ੍ਹਾ ਚੰਗੀ ਤਰ੍ਹਾਂ ਤੁਰਦਾ ਨਹੀਂ ਆ। ਉਹ ਸਟੇਟ ਵੀ ਮੇਰੇ ਵੱਲ ਭੱਜਦੀ ਸੀ ਜਿੱਦਾਂ ਮੈਂ ਜਾ ਰਿਹਾ ਸੀ, ਆਉਂਦੀ ਸੀ ਜੋ ਫਿਰ ਵਾਪਸ ਜਾਂਦੀ ਸੀ। ਅਤੇ
ਤੁਸੀਂ ਦਸਤਾਰ ਬੰਨਦੇ ਹੋ ਅਤੇ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਹੋ?
ਹਾਂਜੀ ਹਾਂਜੀ।
ਕਿੰਨੀ ਦੇਰ ਹੋਈ ਤੁਹਾਨੂੰ ਇੱਥੇ ਆਇਆ ਨੂੰ?
ਮੈਨੂੰ ਬਹੁਤ 1 ਸਾਲ ਹੋ ਗਿਆ
ਜੀ। ਕੀ ਕੰਮ ਕਾਰ ਕਰਦੇ ਹੋ ਉਸ ਵੇਲੇ? ਕੰਮ ਤੋਂ ਆਏ ਸੀ ਤੁਸੀਂ?
ਹਾਂਜੀ, ਕੰਮ ਤੋਂ ਆਇਆ ਸੀ, ਮੈਂ ਮੈਕਡੋਨਲਡਸ ਕੰਮ ਕਰਦਾ ਸੀ
ਜੀ,
ਉੱਥੋਂ ਜਾ ਰਿਹਾ ਸੀ।
ਅਸੀਂ ਪੁਲਿਸ ਨਾਲ ਵੀ ਸੰਪਰਕ ਕੀਤਾ ਅਤੇ ਪੁਲਿਸ ਨੇ ਸਾਨੂੰ ਦੱਸਿਆ ਕਿ 35 ਸਾਲ ਦੀ ਔਰਤ ਹੈ ਅਤੇ ਇਹਦੇ 'ਤੇ 2 ਚਾਰਜ ਉਹਨਾਂ ਨੇ ਲਾਏ ਆ, ਅਸੋਲਟ ਦੇ ਅਤੇ ਪ੍ਰੋਪਰਟੀ ਡੈਮੇਜ ਦੇ। ਅਤੇ ਨਾਲ ਸਾਨੂੰ ਪੁਲਿਸ ਨੇ ਇਹ ਵੀ ਦੱਸਿਆ ਕਿ ਉਹਨੂੰ ਨੋਟਿਸ ਇਸ਼ੂ ਕੀਤਾ ਗਿਆ ਹੈ ਕਿ ਪਬਲਿਕ ਟਰਾਂਸਪੋਰਟ 3 ਮਹੀਨੇ ਲਈ ਉਹ ਵਰਤ ਨਹੀਂ ਸਕਦੀ ਅਤੇ ਪੋਰਟ ਐਡੀਲੇਡ ਮੈਜਿਸਟਰੇਟ ਕੋਰਟ 'ਚ 14 ਜੁਲਾਈ ਨੂੰ ਉਹਦੀ ਪੇਸ਼ੀ ਹੋਏਗੀ। ਸੋ ਵਿਅਕਤੀਗਤ ਤੌਰ 'ਤੇ, ਜਾਤੀਗਤ ਤੌਰ 'ਤੇ ਇਸ ਘਟਨਾ ਨੇ ਤੁਹਾਨੂੰ ਕਿਵੇਂ ਪ੍ਰਭਾਵਿਤ ਕੀਤਾ?
ਮੈਨੂੰ ਸਾਈਕੋਲੋਜੀਕਲੀ ਮੈਨੂੰ ਥੋੜ੍ਹਾ ਬਹੁਤ ਜ਼ਿਆਦਾ ਅਜੀਬ ਲੱਗ ਰਿਹਾ ਸੀ। ਜਿੱਦਾਂ ਇਸ ਘਟਨਾ ਬਾਅਦ ਮੈਂ ਜਦੋਂ ਬਾਹਰ ਗਿਆ, ਪਹਿਲੇ ਦਿਨ ਜਾਂ ਦੂਸਰੇ ਦਿਨ ਮੈਂ ਜਦੋਂ ਬਾਹਰ ਗਿਆ, ਗਰੋਸਰੀ ਸ਼ੋਪ ਗਿਆ, ਉੱਥੇ ਸਟੋਰ ਗਿਆ ਸੀ, ਉੱਥੇ ਮੈਨੂੰ ਐਵੇਂ ਲੱਗਦਾ ਸੀ ਕਿ ਸਾਰੇ ਮੇਰੇ ਵੱਲ ਵੇਖ ਰਹੇ ਆ, ਮੈਨੂੰ ਸਟੇਅਰ ਕਰ ਰਹੇ ਆ, ਮੇਰੇ ਉੱਪਰ ਸਾਰੇ ਕੋਈ ਹੁਣ ਮੇਰੇ 'ਤੇ ਅਟੈਕ ਕਰੂਗਾ। ਜਿੱਦਾਂ ਇੱਕ ਦਿਮਾਗ ਵਿੱਚ ਨਾ ਮੇਰੇ ਥੋੜ੍ਹਾ ਡਰ ਬਹਿ ਗਿਆ ਕਿ ਯਾਰ ਇੱਥੇ ਮੈਂ ਅਨਸੇਫ ਹੈਗਾ, ਇੱਥੇ ਮੈਂ ਸਹੀ ਨਹੀਂ ਹੈਗਾ, ਇੱਥੇ ਨਾ ਮੇਰਾ ਥੋੜ੍ਹਾ ਜਿਹਾ ਇੱਦਾਂ ਬੜਾ ਮੈਨੂੰ ਲੱਗਦਾ ਸੀ। ਅਤੇ ਨਾਲ ਮੈਂ ਕਿਸੇ ਨਾਲ ਵੀ ਗੱਲ ਸ਼ੇਅਰ ਕਰਦਾ ਸੀ, ਜੇਕਰ ਅਗਲਾ ਕਹਿੰਦਾ ਸੀ ਨੋਰਮਲ ਹੈ ਤਾਂ ਮਤਲਬ ਕਿ ਮੈਨੂੰ ਉਹ ਬੜੀ ਗਲਤ ਚੀਜ਼ ਲੱਗੀ ਕਿ ਦੂਜਿਆਂ ਲਈ ਇਹ ਗੱਲ ਨੋਰਮਲ ਹੋ ਸਕਦੀ ਹੈ ਪਰ ਮੇਰੇ ਲਈ ਜਿਹਨੇ ਇਹ ਚੀਜ਼ ਸਹੀ ਆ ਉਹਦੇ ਲਈ ਨੋਰਮਲ ਨਹੀਂ ਹੈਗੀ ਇਹ ਗੱਲ। ਅਤੇ ਸਾਰਿਆਂ ਨੂੰ ਇੱਦਾਂ ਸਮਝਣਾ ਚਾਹੀਦਾ ਕਿ ਹਿਸਾਬ ਦੇਣਾ ਚਾਹੀਦਾ ਕਿ ਹਾਂ ਵੀ ਤੇਰੇ ਨਾਲ ਇਹ ਹੋਇਆ, ਚੱਲ ਠੀਕ, ਕੰਡੈਮ ਕਰਨਾ ਚਾਹੀਦਾ, ਨਾ ਕਿ ਕੋਈ ਹੱਸੇ। ਕਈ ਲੋਕ ਜਿਹੜੇ ਹੈਗੇ ਉਹ ਥੋੜ੍ਹਾ ਮਜ਼ਾਕ ਬਣਾਉਣਗੇ ਨਾ, ਮੈਂ ਵੇਖਿਆ ਮਜ਼ਾਕ ਬਣਾਉਣ ਕੇ ਉਹ ਤੂੰ ਮਾਰ ਖਾ ਕੇ ਆ ਗਿਆ ਕਿਸੇ ਤੋਂ ਇੱਦਾਂ ਉੱਦਾਂ, ਅਤੇ ਉਹ ਥੋੜ੍ਹਾ ਬੜਾ ਅਜੀਬ ਲੱਗਦਾ ਸੀ। ਮੈਂ ਫੇਸ ਵੀ ਕੀਤੀ ਆ ਚੀਜ਼ ਅਤੇ ਮੈਨੂੰ ਵਧੀਆ ਨਹੀਂ ਲੱਗਾ, ਮੈਂ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਚਾਹੂੰਗਾ ਇਹ ਵਾਲੀ ਚੀਜ਼, ਖਾਸ ਕਰਕੇ ਆਪਣਾ ਆਈਡੈਂਟੀ ਦੱਸ ਕੇ ਨਾ। ਅਤੇ ਹੋਰ ਵੀ ਮੈਂ ਕਾਫੀ ਚੀਜ਼ਾਂ ਵੇਖੀਆਂ ਕਿ ਕਮੈਂਟ ਵਗੈਰਾ ਮੈਂ ਪੜ੍ਹਦਾ ਸੀ ਜਿਹਨਾਂ 'ਤੇ ਆਲਰੇਡੀ ਮੇਰੇ ਤੋਂ ਪਹਿਲਾਂ ਅਤੇ ਇੱਕ ਐਡੀਲੇ ਟੈਕਸੀ ਡਰਾਈਵਰ ਕੋਈ ਆਪਣੀ ਭੈਣ ਸੀ ਉੱਥੇ ਮੈਲਬਰਨ, ਉਹਨਾਂ ਨਾਲ ਵੀ ਇੱਦਾਂ ਹੋਇਆ। ਥੱਲੇ ਮੈਂ ਵੇਖਿਆ ਕਿ ਠੀਕ ਸੀ ਇਸਦਾ ਮਤਲਬ ਕਿ ਨਾ, ਮੈਨੂੰ ਥੋੜ੍ਹਾ ਵਧੀਆ ਨਹੀਂ ਲੱਗਾ, ਮੈਂ ਤਾਂ ਕਰਕੇ ਆਪਣਾ ਦੱਸਣਾ ਨਹੀਂ ਚਾਹੂੰਗਾ ਮੈਂ ਕੌਣ ਹੈ ਕਿੱਦਾਂ।
ਤੇ ਨਸਲਵਾਦ ਨਾਲ ਸੰਬੰਧਿਤ ਘਟਨਾਵਾਂ ਖਾਸ ਤੌਰ 'ਤੇ ਇਹ ਕਰੋਨਾ ਵਾਇਰਸ ਦੇ ਦੌਰ 'ਚ ਕਿਵੇਂ ਰੋਕੀਆਂ ਜਾਣ, ਕੋਈ ਇਸ ਸਿਲਸਿਲੇ 'ਚ ਤੁਹਾਡੇ ਦਿਮਾਗ 'ਚ ਗੱਲ ਆਉਂਦੀ ਆ ਕਿ ਆਹ ਚੀਜ਼ ਹੋਵੇ ਅਤੇ ਲੋਕਾਂ 'ਚ ਆਪਸੀ ਪਿਆਰ ਮੁਹੱਬਤ ਮਿਲਵਰਤਨ ਵਧੇ?
ਹਾਂਜੀ ਹਾਂਜੀ, ਜਿੱਦਾਂ ਕਰੋਨਾ ਵਾਇਰਸ ਕਰਕੇ ਮੈਨੂੰ ਤਾਂ ਲੱਗਦਾ ਸਾਰੇ ਵਰਲਡ 'ਚ ਜਿੱਦਾਂ ਪ੍ਰੋਬਲਮ ਫੈਲੀ ਹੈ, ਪਤਾ ਨਹੀਂ ਇੱਕ ਖਾਸ ਕਰਕੇ ਏਸ਼ੀਅਨਸ ਨੂੰ ਕਰ ਲਈ ਟਾਰਗੇਟ ਕਰੀ ਜਾਂਦੇ ਨੇ ਲੋਕ, ਅਤੇ ਥੋੜ੍ਹਾ ਚਾਹੀਦਾ ਜਿੱਦਾਂ ਮਤਲਬ ਕਿ ਸਰਕਾਰ ਨੂੰ ਅਵੇਅਰ ਕਰੇ ਸਾਰਿਆਂ ਨੂੰ ਕਿ ਬਈ ਇੱਦਾਂ ਨਹੀਂ ਹੈਗਾ, ਕੋਈ ਗਲੋਬਲ ਹੈਗਾ ਸਾਰੇ ਪਾਸੇ ਹੈਗਾ, ਕਿ ਇਹ ਨਾ ਹੋਏ ਕਿ ਬਸ ਇੱਕ ਖਾਸ ਕਰਕੇ ਇੱਕ ਕਮਿਊਨਿਟੀ ਨੇ ਇੱਕ ਸਾਈਡ ਦੇ ਲੋਕਾਂ ਨੇ ਇਹ ਚੀਜ਼ ਨੂੰ ਫੈਲਾਇਆ ਹੈ। ਇਹ ਜਿੱਦਾਂ ਮਤਲਬ ਕਿ ਇਹ ਚੀਜ਼ ਨਹੀਂ ਕਿ ਐਸ ਆ ਹਿਊਮੈਨਿਟੀ ਸਾਰਿਆਂ ਨੂੰ ਬਰਾਬਰ ਸਮਝਣਾ ਚਾਹੀਦਾ ਹੈ, ਅਸੈਪਟ ਕਰਨਾ ਚਾਹੀਦਾ ਇੱਕ ਦੂਸਰੇ ਨੂੰ, ਐਂਡ ਕੋਈ ਪ੍ਰੋਬਲਮ ਹੈਗੀ ਹੈ ਤਾਂ ਇੱਕ ਦੂਸਰੇ ਦੀ ਹੈਲਪ ਕਰਨੀ ਚਾਹੀਦੀ ਹੈ।
ਬਹੁਤ ਬਹੁਤ ਮਿਹਰਬਾਨੀ ਜੋਨੀ ਸਾਡੇ ਨਾਲ ਗੱਲ ਕਰਨ ਲਈ, ਧੰਨਵਾਦ।
ਹਾਂਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ।